ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਕਰ ਦਿੱਤੀ ਗਈ ਹੈ।
ਬਸ ਕਰੇ ਦਿੱਤੀ ਜੀ, ਲੱਭਿਆ ਜਾ ਰਿਹਾ ਕਿ ਕਿਹਨੂੰ ਕਰੀਏ। ਨਿਯੁਕਤੀ ਨਵੇਂ ਦੀ ਹੋਈ ਹੈ। ਬਿਲਕੁਲ, ਇਹ ਪਹਿਲੂ ਬਹੁਤ ਅਹਿਮ ਹੈ ਕਿ ਲੰਮੇ ਸਮੇਂ ਤੋਂ ਇਹ ਪੰਥਕ ਮਸਲਾ ਚੱਲੇ ਆ ਰਹੇ ਸੀ ਕਿ ਹਟਾ ਦਿਓ, ਲਾ ਦਿਓ, ਨਵੇਂ ਲਿਆਓ। ਆਖਿਰ ਗਿਆਨੀ ਕੁਲਦੀਪ ਸਿੰਘ ਗੜਗੜ ਹੋਰਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਦੋਂ ਜਥੇਦਾਰੀ ਸੌਂਪੀ
ਜੀ,
ਤੇ ਨਾਲ ਹੀ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਜਕਾਰੀ ਜਥੇਦਾਰੀ ਵੀ ਸੌਂਪ ਦਿੱਤੀ ਗਈ। ਤੇ ਉਧਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦੇ ਲਈ ਬਾਬਾ ਟੇਕ ਸਿੰਘ ਧਨੌਲਾ ਹੋਰਾਂ ਦਾ ਨਾਮ ਐਲਾਨਿਆ ਗਿਆ। ਪਰ ਜੋ ਖ਼ਬਰ ਹੁਣ ਅਸੀਂ ਆਪਣੇ ਦਰਸ਼ਕਾਂ ਸਰੋਤਿਆਂ ਨਾਲ ਸਾਂਝੀ ਕਰ ਰਹੇ ਹਾਂ, ਉਹ ਖ਼ਬਰ ਇਹ ਹੈ ਜੀ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਹੋਰੀ ਜਥੇਦਾਰੀ ਨਹੀਂ ਸੰਭਾਲਣਗੇ। ਮਤਲਬ ਇਹ ਨੀ ਕਿ ਉਹ ਨਹੀਂ ਸੰਭਾਲਣਾ ਚਾਹੁੰਦੇ, ਉਹ ਤਾਂ ਵਿਚਾਰੇ ਸੰਭਾਲਣਾ ਚਾਹੁੰਦੇ ਹੋਣਗੇ
ਜੀ,
ਪਰ ਜਿਨ੍ਹਾਂ ਨੇ ਉਹਨਾਂ ਦਾ ਨਾਮ ਤੈਅ ਕੀਤਾ ਉਹ ਨਹੀਂ ਚਾਹੁੰਦੇ ਕਿ ਹੁਣ ਉਹ ਸਾਂਭਣ। ਸੋ ਹੋ ਸਕਦਾ ਕੋਈ ਨਵਾਂ ਚਿਹਰਾ, ਨਵਾਂ ਨਾਂ ਤੁਹਾਡੇ ਸਾਹਮਣੇ ਆ ਜਾਵੇ। ਹਾਂ, ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਈ ਵੀ ਨਵਾਂ ਚਿਹਰਾ ਭਾਲਿਆ ਜਾ ਰਿਹਾ
ਜੀ।
ਨਵੇਂ ਚਿਹਰੇ ਦੀ ਭਾਲ ਦਾ ਮਤਲਬ, ਆਪਾਂ ਪਿਛਲੇ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਜੀ ਤਿੰਨੋਂ ਨਾਵਾਂ ਦਾ ਐਲਾਨ ਕੀਤਾ ਬਾਬਾ ਧੂਮਾ ਹੋਰਾਂ ਨੇ ਪੰਥਕ ਤੌਰ ਤੇ ਜੀ, ਕਿ ਤਿੰਨੋਂ ਵਾਪਸ ਲਿਆਓ ਜਥੇਦਾਰ, ਗਿਆਨੀ ਹਰਪ੍ਰੀਤ ਸਿੰਘ ਵੀ, ਗਿਆਨੀ ਰਘਵੀਰ ਸਿੰਘ ਵੀ, ਗਿਆਨੀ ਸੁਲਤਾਨ ਸਿੰਘ ਜੀ ਵੀ। ਪਰ ਗਿਆਨੀ ਹਰਪ੍ਰੀਤ ਸਿੰਘ ਤਾਂ ਹੁਣ 5 ਮੈਂਬਰੀ ਕਮੇਟੀ ਤੋਂ ਪਰਚੀ ਕਟਾ ਚੁੱਕੇ ਨੇ
ਜੀ,
ਤੇ ਇੱਧਰ ਫਿਰ ਦੋ ਨਾਮ, ਤੇ ਦੋਵਾਂ ਚੋਂ ਚਰਚਾ ਸੀ ਕਿ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਵਾਪਸ ਲਿਆਂਦਾ ਜਾ ਸਕਦਾ। ਹੁਣ ਸ਼੍ਰੋਮਣੀ ਗੁਰਦੁਆਰਾ ਪੰਥਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਬਜਟ ਸੈਸ਼ਨ ਤੋਂ ਪਹਿਲਾਂ ਪਹਿਲਾਂ ਸੇਵਾ ਸੰਭਾਲਣੀ ਹੈ ਆਪਣੇ ਪ੍ਰਧਾਨਗੀ ਵਾਲੇ ਅਹੁਦੇ ਦੀ, ਕਿਉਂਕਿ ਸੁਖਬੀਰ ਬਾਦਲ ਮਨਾ ਚੁੱਕੇ ਨੇ। ਵੈਸੇ ਤਾਂ ਬੀਜੇ ਜੀ ਉਹਨਾਂ ਨੇ ਅਣਅਧਿਕਾਰਕ ਤੌਰ ਤੇ ਡਿਊਟੀ ਸਾਂਭ ਲਈ ਆ, ਅਧਿਕਾਰਕ ਤੌਰ ਤੇ ਕੁਰਸੀ ਤੇ ਬਹਿ ਕੇ ਕੰਮ ਸਾਂਭਣਾ। ਪਤਾ ਇਹ ਲੱਗਿਆ ਕਿ ਜਿਹੜੀ ਉਹਨਾਂ ਨਾਲ ਜਿਸ ਸੁਖਬੀਰ ਬਾਦਲ ਦੇ ਤਹਿਤ ਮੰਨੇ ਨੇ ਉਹਦੇ ਤਹਿਤ ਦੋ ਕੁ ਨੁਕਤਿਆਂ ਤੇ ਗੱਲ ਹੋਈ ਹੈ ਕਿ ਬਈ ਚਲੋ ਹੁਣ 5 ਮੈਂਬਰੀ ਕਮੇਟੀ ਤਾਂ ਅੱਗੇ ਵੱਧ ਗਈ, ਉਹਨੂੰ ਮੁੜ ਕੇ 7 ਮੈਂਬਰੀ ਤਾਂ ਆਪਾਂ ਕੀ ਬਣਾਵਾਂਗੇ, ਚੱਲਣ ਦੋ ਉਹਨੂੰ, ਪਰ ਆਪਾਂ ਨੇੜੇ ਲਾ ਲਈਏ। ਸੋ ਆਪਾਂ ਸ਼ਾਇਦ 2 ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਇੱਕੇ ਦੀ ਗੱਲ ਤੁਰੀ ਹੈ, ਸੰਭਾਵਨਾ ਬਣ ਰਹੀ ਹੈ, ਪਹੁੰਚ ਅਪਰੋਚ ਹੋ ਰਹੀ ਹੈ
ਜੀ।
ਸੋ ਉਹਦੇ ਮੁੱਖ ਸੂਤਰਧਾਰ ਮਤਲਬ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ। ਸੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣ ਇਸ ਕੋਸ਼ਿਸ਼ਾਂ ਨੇ ਕਿ ਤੋਂ ਪਹਿਲਾਂ ਕਿ ਮੈਂ ਹੁਣ ਕੁਰਸੀ ਸਾਂਭਾਂ, ਮੈਂ ਖਿਲਰੀਆਂ ਧਿਰਾਂ ਨੂੰ ਨੇੜੇ ਲਾ ਦਵਾਂ। ਤੇ ਦੂਸਰੇ ਪਾਸੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਮੂਹਰੇ ਇਹ ਗੱਲ ਕਹਿੰਦੇ ਰੱਖਤੀ ਸੀ ਕਿ ਬਈ ਘੱਟੋ ਘੱਟ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਤਾਂ ਅਜਿਹਾ ਸ਼ਖਸੀਅਤ ਨੂੰ ਲਾਈਏ ਜਿਹੜਾ ਸਰਵ ਪ੍ਰਮਾਣਿਤ ਹੋਵੇ
ਜੀ,
ਤੇ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਜ਼ਿੰਮੇਵਾਰੀ ਫਿਰ ਧਾਮੀ ਸਾਹਿਬ ਨੂੰ ਦਿੱਤੀ ਕਿ ਤੁਸੀਂ ਲੱਭ ਲਿਓ। ਮਤਲਬ ਜਿਵੇਂ ਹੁਣ ਗਿਆਨੀ ਕੁਲਦੀਪ ਸਿੰਘ ਗੜਗੜਜ ਨੂੰ ਸਰਨਾ ਹੋਰਾਂ ਦੀ ਭਾਲ ਦੱਸੀ ਜਾ ਰਹੀ ਕਿ ਸਰਨਾ ਉਹਨਾਂ ਲੱਭ ਕੇ ਲਿਆ ਲਾਇਆ, ਉਸੇ ਤਰ੍ਹਾਂ ਕਿਹਾ ਜਾ ਰਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਕਹਿੰਦੇ ਸਾਰੇ ਅਧਿਕਾਰ ਧਾਮੀ ਸਾਹਿਬ ਨੂੰ ਦੇ ਦਿੱਤੇ ਨੇ, ਤੇ ਧਾਮੀ ਸਾਹਿਬ ਦੇ ਨੇੜਲਿਆਂ ਤੋਂ ਜੋ ਜਾਣਕਾਰੀ ਮਿਲ ਰਹੀ ਹੈ ਉਹ ਕਹਿੰਦੇ ਵੀ ਉਹ ਬੰਦਾ ਲੱਭ ਰਹੇ ਨੇ, ਪਰ ਉਹਨਾਂ ਨੂੰ ਅਜਿਹੀ ਸ਼ਖਸੀਅਤ ਕੋਈ ਨਹੀਂ ਲੱਭ ਰਹੀ ਜਿਹੜੀ ਸਾਰੀਆਂ ਧਿਰਾਂ ਨੂੰ ਪ੍ਰਮਾਣਿਤ ਹੋਵੇ, ਔਰ ਉਹਦੇ ਨਾਲ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਵੀ ਬਹਾਲ ਹੁੰਦਾ ਹੋਵੇ, ਤੇ ਜਿਹੜੀਆਂ ਅਜਿਹੀਆਂ ਸ਼ਖਸੀਅਤਾਂ ਕੁਝ ਲੱਭਦੀਆਂ ਨੇ ਉਹ ਕਹਿੰਦੀਆਂ ਵੀ ਅਸੀਂ ਗੁਰੂ ਦੀ ਮਤਲਬ ਸੇਵਾ ਚ ਜਾਵਾਂਗੇ, ਅਸੀਂ ਕਿਸੇ ਲੀਡਰ ਦੀ ਸੇਵਾ ਚ ਨਹੀਂ ਜਾਣਾ। ਸੋ ਇਹ ਵੀ ਚੁਣੌਤੀ ਫਿਰ ਮੂਹਰੇ ਖੜੀ ਹੈ। ਕੱਲ ਨੂੰ ਫਿਰ ਸੁਖਬੀਰ ਕਹੇ ਮੇਰੇ ਹਿਸਾਬ ਨਾਲ ਚੱਲੋ ਬਾਪੂ ਜੀ ਵਾਲਾ ਫਕਰੇ ਕੋ ਮੋੜ ਦੋ, ਫਿਰ ਕਹਿੰਦੇ ਕੀ ਕਰਾਂਗੇ। ਸੋ ਇਹ ਵੀ ਸਵਾਲ ਖੜੇ ਨੇ। ਸੋ ਇਸ ਲਈ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋ ਸਕਦਾ ਆਉਂਦੇ 2-3 ਦਿਨਾਂ ਤੱਕ, ਕਿਉਂਕਿ ਨਹੀਂ ਤਾਂ ਫਿਰ 28 ਨੂੰ ਤਾਂ ਬਜਟ ਇਜਲਾਸ ਹੈ
ਜੀ।
ਸੋ ਉਸ ਦਿਨ ਤੇ ਫਿਰ ਸੇਵਾ ਸਾਂਭਣੀ ਹੋ ਪੈਣੀ ਹੈ ਕੁਛ ਪ੍ਰਕਿਰਿਆ। ਸੋ ਇਸ ਲਈ ਉਸ ਸਮੇਂ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਹੈ ਹੁਣ
ਜੀ,
ਕਿ ਉਹ ਤੋਂ ਪਹਿਲਾਂ ਪਹਿਲਾਂ ਕਦੋਂ ਸਾਂਭਦੇ ਨੇ, ਤੇ ਉਹ ਤੋਂ ਪਹਿਲਾਂ ਪਹਿਲਾਂ ਹੀ ਜਾਂ ਉਸ ਬਜਟ ਇਜਲਾਸ 'ਚ ਹੋ ਸਕਦਾ ਨਵਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲ ਜਾਵੇ। 3 ਕੁ ਨਾਮ ਸ਼ੋਰਟ ਲਿਸਟ ਕੀਤੇ ਨੇ, ਸੋ ਚਲੋ ਜੇਕਰ ਕੋਈ ਫਾਈਨਲ ਹੋ ਜਾਵੇ ਤਾਂ ਹੀ ਗੱਲ ਕਰਨੀ ਬਿਹਤਰ ਹੈ, ਨਹੀਂ ਤਾਂ ਫਿਰ ਜਿਹਨਾਂ ਨਹੀਂ ਬਣ ਪਾਉਂਦੇ ਫਿਰ ਉਹਨਾਂ ਨੂੰ ਕਈ ਵਾਰ ਉਹ ਲੱਗਦਾ, ਤੇ ਇਹ ਨਾ ਹੋਵੇ ਕਿ ਬਾਅਦ 'ਚੋਂ ਉਹਨਾਂ 'ਚੋਂ ਕੋਈ ਵੀ ਨਾ ਬਣੇ ਤੇ ਮੁੜ ਕੇ ਗਿਆਨੀ ਰਘਵੀਰ ਸਿੰਘ ਦਾ ਬੂਹਾ ਖੜਕਾਉਣਾ ਪੈ ਜਾਵੇ, ਇਹ ਵੀ ਨਹੀਂ ਪਤਾ ਅਜੇ
ਜੀ 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 ਜੀ
ਪਰ ਧਾਮੀ ਸਾਹਿਬ ਲਗਾਤਾਰ ਕਈ ਥਾਵਾਂ 'ਤੇ ਜਾ ਕੇ ਆਏ ਨੇ। ਉੱਧਰ ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਨੂੰ ਬਾਦਲ ਪਰਿਵਾਰ ਮਨਾਉਣ 'ਤੇ ਲੱਗਿਆ ਕਿ ਜੀ ਧੂਮਾ ਸਾਹਿਬ 28 ਤਰੀਕ ਨੂੰ ਕਰੋ ਮਿਹਰਬਾਨੀਆਂ ਤੇ ਮੁੜ ਕੇ ਆਓ। ਉਹ ਕਹਿੰਦੇ ਬਈ ਤੁਸੀਂ ਉਹ ਰੌਲਾ ਪਾਇਆ ਸੀ ਕਿ ਪੰਥਕ ਇਕੱਠ 'ਚ ਇਕੱਠ ਨਹੀਂ ਹੋਇਆ, ਕਿ ਤੁਸੀਂ ਬੜੇ ਆਈ ਟੀ ਸੈੱਲ ਵਾਲੇ ਮੇਰੇ ਮਗਰ ਲਾਏ ਸੀ ਕਿ ਕੱਠ ਨਹੀਂ ਕੱਠਣੀ, ਹੁਣ ਤੁਹਾਨੂੰ 28 ਨੂੰ ਕੱਠ ਕਰਕੇ ਦਿਖਾਊਂਗਾ, ਕਹਿੰਦਾ ਫਿਰ ਉਹ ਤੋਂ ਬਾਅਦ ਗੱਲ ਕਰਾਂਗੇ। ਸੋ ਹੁਣ ਉੱਧਰ ਆਪਣੇ ਸ਼ਕਤੀ ਪ੍ਰਦਰਸ਼ਨ ਦਾ ਮਸਲਾ ਖੜਾ
ਜੀ।
ਸੋ ਉਹ 28 ਨੂੰ ਤੇਜਾ ਸਿੰਘ ਸਮੁੰਦਰੀਵਾਲ ਦੇ ਬਾਹਰ ਇਕੱਠ ਕਰਕੇ ਕਹਿ ਰਹੇ ਨੇ ਕਿ ਜਥੇਦਾਰਾਂ ਦੀ ਵਾਪਸੀ ਕਰਾਓ। ਸੋ ਹੁਣ ਜੇ ਜਥੇਦਾਰਾਂ ਦੀ ਵਾਪਸੀ ਹੁੰਦੀ ਹੈ ਤਾਂ ਕੀ ਇੱਕ ਜਥੇਦਾਰੇ ਮੁੜ ਕੇ ਆਉਂਦਾ, ਜਾਂ ਉਹ ਵੀ ਨਵਾਂ ਚਿਹਰਾ ਜਿਹੜਾ ਧਾਮੀ ਸਾਹਿਬ ਲੱਭ ਰਹੇ ਨੇ ਉਹ ਕਿਹੜਾ ਹੋਊਗਾ? ਸੋ ਨਵਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲਣ ਜਾ ਰਿਹਾ। ਗਿਆਨੀ ਕੁਲਦੀਪ ਸਿੰਘ ਗੜਗੜਜ ਹੋਰਾਂ ਕੋਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਹੀ ਸੇਵਾ ਰਹੇਗੀ, ਇੱਧਰ ਉਹਨਾਂ ਨੂੰ ਫਾਰਗ ਕਰ ਦਿੱਤਾ ਜਾਏਗਾ।
ਅੱਛਾ, ਪਰ ਇੱਧਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨਵੇਂ ਇੰਚਾਰਜ ਅਤੇ ਸਹਿ ਇੰਚਾਰਜ ਜ਼ਰੂਰ ਮਿਲ ਗਏ ਨੇ ਜੀ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ, ਉਹਨਾਂ ਨੂੰ ਇਹਨਾਂ ਅਹੁਦਿਆਂ ਦੇ ਉੱਪਰ ਨਿਯੁਕਤ ਕੀਤਾ ਗਿਆ। ਦੋਨੋਂ ਜਣੇ ਜ਼ਮਾਨਤ 'ਤੇ ਹੀ ਨੇ ਜੀ, ਅਜੇ ਪਿਛਲੇ ਸਮੇਂ ਤੋਂ ਜ਼ਮਾਨਤ 'ਤੇ ਹੀ ਚੱਲਦੇ ਆ ਰਹੇ ਨੇ।
ਜਨਾਬ, ਜ਼ਮਾਨਤ 'ਤੇ ਚੱਲਣਾ ਅਤੇ ਜ਼ਮਾਨਤ ਤੋਂ ਗਾਂਹ ਰਾਸ਼ਟਰਪਤੀ ਸਾਹਿਬ ਤੋਂ ਆਦੇਸ਼ ਜਾਰੀ ਹੋ ਜਾਣਾ ਕਿ ਇਹਨਾਂ ਦੇ ਖਿਲਾਫ਼ ਹੋਰ ਇੱਕ ਪਰਚੇ ਕਰੋ। ਲੰਘੇ ਦਿਨਾਂ ਦੇ ਵਿੱਚ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੇ ਲਈ ਹੁਕਮ ਜਾਰੀ ਕੀਤਾ, ਇਹਦੇ 'ਤੇ ਨਵੀਂ FIR ਕਰੋ, ਜਿਹੜੇ ਸਾਈਨ ਬੋਰਡਾਂ ਹੋਰਡਿੰਗ ਬੋਰਡਾਂ 'ਤੇ ਪੈਸੇ ਦੀ ਬਰਬਾਦੀ ਕੀਤੀ ਆ। ਉਸੇ ਤਰ੍ਹਾਂ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਦੇ ਖਿਲਾਫ਼ ਫਾਈਲ ਚੱਲੀ ਆ ਰਹੀ ਸੀ ਸ਼ਿਕਾਇਤ 'ਤੇ ਕਿ ਜੀ ਸਿੱਖਿਆ ਮਾਮਲੇ 'ਚ ਇਹ ਘੁਟਾਲਾ ਉਹ ਘੁਟਾਲਾ, ਉਸ ਮਸਲੇ 'ਤੇ ਰਾਸ਼ਟਰਪਤੀ ਜੀ ਨੇ ਮੋਹਰ ਲਾਈ ਹੈ ਕਿ ਹਾਂ ਇਹਨਾਂ ਦੇ ਖਿਲਾਫ਼ ਕਾਰਵਾਈ ਕਰੋ। ਸੋ ਉਹ ਵੀ ਹਲੇ ਹੋਣੀ ਹੈ। ਅਤੇ ਬਿਲਕੁਲ ਸ਼ਰਾਬ ਘੁਟਾਲੇ ਮਾਮਲੇ 'ਚ ਤਾਂ ਇਹ ਮਤਲਬ ਕਿ ਜ਼ਮਾਨਤਾਂ 'ਤੇ ਹੀ ਨੇ ਅਤੇ ਉਹ ਮਾਮਲੇ ਚੱਲ ਰਹੇ ਨੇ, ਅਤੇ ਕੁਝ ED ਜਿਹੜੀ ED ਆ ਗਿਆ, ED ਤਾਂ ਚਲੋ ਰਡਾਰ 'ਤੇ ਰਹੇ ਹੋ ਇਹ, ਜਿਹੜਾ ਉਹ ਦੂਸਰਾ ਹੈਗਾ ਮਤਲਬ ਇੱਕ ਮਾਮਲਾ ਸੀਗਾ ਇਹਨਾਂ ਦੇ ਖਿਲਾਫ਼, ਜਿਹੜੀ ਉਹ ਕੈਗ ਰਿਪੋਰਟ ਆਈ ਤੇ ਉਸ ਰਿਪੋਰਟ ਦੇ ਹਵਾਲੇ ਨਾਲ ਵੀ ਕਾਫ਼ੀ ਤਰ੍ਹਾਂ ਨਿਸ਼ਾਨੇ 'ਤੇ ਨੇ। ਪਰ ਹੁਣ ਇਹ ਪੰਜਾਬ ਦੇ ਇੰਚਾਰਜ ਨੇ। ਮੈਂ ਇਹ ਗੱਲ ਲਗਾਤਾਰ ਕਰਦਾ ਆ ਰਿਹਾ
ਜੀ
ਕਿ ਜਿਨ੍ਹਾਂ ਨੂੰ ਸੱਤਾ 'ਚ ਰਹਿਣ ਦੀ ਆਦਤ ਪੈ ਜਾਵੇ ਉਹਨਾਂ ਲਈ ਬਾਹਰ ਰਹਿਣਾ ਬਹੁਤ ਔਖਾ, ਖਾਸ ਕਰਕੇ ਉਹ ਜਿਹੜੇ ਦਿਖਾਉਂਦੇ ਆਮ ਹੋਣ ਪਰ ਖਾਸ ਬਣਨ ਦੀ ਲਾਲਸਾ ਨਾ ਆਏ ਹੋਣ, ਉਹਨਾਂ ਲਈ ਤਾਂ ਬਹੁਤ ਔਖਾ। ਮਤਲਬ ਨਾ ਬੈਗਨਰ ਲੱਭੇ, ਨਾ ਮਫਲਰ ਲੱਭੇ, ਨਾ ਰੋਟੀ ਵਾਲਾ ਡੱਬਾ ਲੱਭੇ, ਨਾ ਕੈਂਚੀ ਚੱਪਲ ਲੱਭੇ, ਨਾ ਹੁਣ ਉਹ ਬਾਹਰ ਕੱਢਿਆ ਹੋਇਆ 150 ਰੁਪਏ ਵਾਲਾ ਚੈੱਕ ਵਾਲਾ ਝੱਗਾ ਲੱਭੇ। ਸੋ ਹੁਣ ਤਾਂ ਲੱਖਾਂ ਦੀਆਂ ਸ਼ੀਟਾਂ, ਲੱਖਾਂ ਦੇ ਬੈੱਡ, ਲੱਖਾਂ ਦੇ ਸਰਾਣੇ, ਲੱਖਾਂ ਦੀਆਂ ਟਾਈਮ ਪੀਸ, ਹੈ ਨਾ, ਕਰੋੜਾਂ ਦੇ ਸ਼ੀਸ਼ ਮਹਿਲ, ਉਹਨਾਂ 'ਚ ਰਹਿਣ ਦੇ ਆਦੀ ਫਿਰ ਪੰਜਾਬ ਨੂੰ ਭੱਜ ਰਹੇ ਨੇ ਕਿ ਇੱਕੋ ਥਾਂ ਸਰਕਾਰ ਹੈ। ਔਰ ਮੈਂ ਇਹ ਵੀ ਗੱਲ ਦਰਸ਼ਕਾਂ ਦੇ ਚੇਤੇ ਹੋਣੀ ਮੈਂ ਕੀਤੀ ਸੀ ਕਿ ਆਪਣੇ 20-25 ਬੰਦਿਆਂ ਨਾਲ ਕੇਜਰੀਵਾਲ ਦਿੱਲੀ ਦੇ ਵਿੱਚ ਰਾਜ ਸਭਾ ਮੈਂਬਰ ਦੇ ਘਰ ਦੇ ਬੈਕਯਾਰਡ 'ਚ ਬੈਠ ਕੇ ਗੱਲ ਕਰ ਰਹੇ ਸੀ ਕਿ ਕਿਉਂ ਘਬਰਾ ਰਹੇ ਹੋ ਹਾਰ ਕੇ ਬਾਅਦ, ਆਪ ਸਭਕੋ ਮੈਂ ਪੰਜਾਬ ਲੇਕਰ ਚੱਲੂੰਗਾ, ਹਮ ਪੰਜਾਬ ਚੱਲੇਂਗੇ। ਸੋ ਆ ਗਏ ਜੀ ਸਾਰੇ, ਕੇਜਰੀਵਾਲ ਜੀ ਸਣੇ ਪਰਿਵਾਰ ਵਿਪਾਸ਼ਨਾ ਵੀ ਕੱਟ ਗਏ ਤੇ ਲੁਧਿਆਣਾ ਵੀ ਕੱਟ ਗਏ, ਜੱਦੇ ਇੱਧਰ ਨੂੰ ਫਿਰ ਰਹੇ ਨੇ, ਤੇ ਹੁਣ ਵਿਭਵ ਕੁਮਾਰ ਵੀ ਪੰਜਾਬ ਨੂੰ ਤੋਰਿਆ, ਹੈ ਨਾ। ਤੇ ਉਹ ਤੋਂ ਬਾਅਦ ਸਥਿਤੀ ਇਹ ਆ ਕਿ ਪੰਜਾਬ ਦੇ ਸਕੱਤਰੇਤ ਦੇ ਵਿੱਚ ਦਿੱਲੀ ਵਾਲੇ ਮੋਰਚਾ ਸਾਂਭੀ ਬੈਠੇ ਨੇ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਟੀਮਾਂ ਦਿੱਲੀ ਵਾਲੀਆਂ ਲੱਗੀਆਂ ਨੇ, ਪੰਜਾਬ ਦੇ ਹਰ ਮੰਤਰੀ ਨਾਲ ਦਿੱਲੀ ਵਾਲਾ ਲੱਗਿਆ, ਪੰਜਾਬ ਦੇ ਹਰ MLA ਆਮ ਆਦਮੀ ਪਾਰਟੀ ਦੇ ਨਾਲ ਦਿੱਲੀ ਵਾਲਾ ਲੱਗਿਆ, ਹਰ DC ਦੇ ਦਫ਼ਤਰ ਦੇ ਵਿੱਚ ਦਿੱਲੀ ਵਾਲਾ ਬੈਠਾ, ਹਰ ਤਹਿਸੀਲਦਾਰ ਦੇ ਹਿਸਾਬ ਕਿਤਾਬ ਚੈੱਕ ਕਰਨ ਲਈ ਤਹਿਸੀਲਾਂ 'ਚ ਇੱਕ ਦਿੱਲੀ ਵਾਲਾ ਬੈਠਾ
ਜੀ।
ਮਤਲਬ ਰਹਿ ਕੀ ਗਿਆ ਸੀ ਜਨਾਬ? ਚਲੋ, ਪੰਜਾਬ 'ਚ ਇੰਚਾਰਜ ਲਾਇਆ ਵਾ ਸੀ ਜਰਨੈਲ ਸਿੰਘ
ਜੀ।
ਜਰਨੈਲ ਸਿੰਘ ਨੇ ਇੱਕ ਵੀ ਦਿਨ ਜਰਨੈਲੀ ਨਹੀਂ ਕੀਤੀ, ਮਤਲਬ ਉਹ ਸਿਰਫ ਨਾਮ ਸੀਗਾ ਉਹਦਾ ਜਰਨੈਲ ਸਿੰਘ, ਇਸ ਲਈ ਤੁਸੀਂ ਉਸ ਨੂੰ ਲਾਇਆ ਕਿ ਤਾਂ ਕਿ ਪੰਜਾਬ ਨੂੰ ਐਂ ਲੱਗੇ ਕਿ ਸਾਡੇ ਭਾਈਚਾਰੇ 'ਚੋਂ ਹੀ ਕੋਈ ਹੈਗਾ, ਸਾਡੇ ਚਿਹਰੇ ਮੋਹਰੇ 'ਚੋਂ ਹੀ ਕੋਈ ਹੈਗਾ, ਸਾਡੇ ਮਹਾਂਦਰੇ ਵਾਲਾ ਹੀ ਕੋਈ ਹੈਗਾ। ਨਹੀਂ ਤਾਂ ਇੱਥੇ ਕਦੇ ਰਾਘਵ ਚੱਡੇ ਦੀ ਚੱਲਦੀ ਸੀ ਅਤੇ ਕਦੇ ਹੁਣ ਸਿੰਧੀ ਪਾਠਕ ਦੀ। ਸੋ ਇੰਚਾਰਜ ਤਾਂ ਉਹ ਸੀ, ਕਹਿਣ ਨੂੰ ਸਹਿ ਆ ਜੀ ਅਤੇ ਉਹ ਸੈਕਟਰੀ ਆ ਜੀ, ਇਹ ਆ ਅਤੇ ਫਿਰ ਤਾਰਾਂ ਕੇਜਰੀਵਾਲ ਦੇ ਹੱਥ ਸਿੱਧੀਆਂ ਫੜਾ ਦਿੱਤੀਆਂ ਕਿ ਜਨਾਬ ਤੁਸੀਂ ਉਹ ਪਲੱਗ ਲਾਉਣਾ, ਤੁਸੀਂ ਉਹ ਕੱਢਣਾ ਅਤੇ ਤੁਸੀਂ ਉਹ ਮਾਲਕ ਹੋ। ਅਤੇ ਹੁਣ ਉਹ ਤੋਂ ਬਾਅਦ ਮਗਰੇ ਮਨੀਸ਼ ਸਿਸੋਦੀਆ ਵੀ ਆ ਗਏ ਅਤੇ ਸਤਿੰਦਰ ਜੈਨ ਵੀ ਆ ਗਏ। ਜਿਹੜੇ ਤੁਸੀਂ ਗੱਲ ਕਰਦੇ ਹੋ ਵਿਜੇ ਜੀ ਕਿ ਜ਼ਮਾਨਤ 'ਤੇ ਨੇ, ਸਤਿੰਦਰ ਜੈਨ ਉਹ ਬੰਦਾ ਹੈ ਜਿਹਨੇ ਜੇਲ੍ਹ 'ਚ ਬੈਠਿਆਂ ਵੀ ਆਪਣਾ ਵਿਭਾਗ ਦਾ ਪਾਲਾ ਨਹੀਂ ਛੱਡਿਆ ਸੀ। ਮੰਤਰੀ ਸਾਹਿਬ ਬਣੇ ਰਹੇ, ਫਾਈਲਾਂ ਅੰਦਰ ਮੰਗਾਉਂਦੇ ਸੀ, ਘਰੋਂ ਰੋਟੀ ਵਾਲਾ ਡੱਬਾ ਅੰਦਰ ਮੰਗਾਉਂਦੇ ਸੀ, ਮਸਾਜ ਸੈਂਟਰ ਖੋਲ ਲਿਆ ਸੀ ਅੰਦਰ, ਸਪਾ ਸੈਂਟਰ ਖੋਲ ਲਿਆ ਸੀ ਅੰਦਰ
ਜੀ।
ਤੇ ਉਹ ਵੀਡੀਓ ਤਸਵੀਰਾਂ ਬਹੁਤ ਬਾਹਰ ਆਈਆਂ। ਉਹ ਤਾਂ ਜਦੋਂ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋਈ, ਉਹਨਾਂ ਨੇ ਉਪ ਮੁੱਖ ਮੰਤਰੀ ਉਹਦੇ ਤੋਂ ਅਸਤੀਫਾ ਦਿੱਤਾ, ਫਿਰ ਕਿਹਾ ਕਿ ਪਤੰਦਰਾ ਤੂੰ ਵੀ ਛੱਡ ਦੇ, ਫਿਰ ਛੱਡਿਆ। ਅੱਛਾ, ਹੁਣ ਇਹਨਾਂ ਦਾ ਜੋ ਅਕਸ ਹੈ
ਜੀ,
ਉਹ ਅਕਸ ਭ੍ਰਿਸ਼ਟਾਚਾਰੀ ਵਾਲਾ ਬਣ ਗਿਆ। ਉਸ ਅਕਸ ਨਾਲ ਪੰਜਾਬ ਜਦੋਂ ਇੰਚਾਰਜਸ਼ਿਪ ਕਰਨ ਆਉਣਗੇ ਤਾਂ ਪੰਜਾਬ ਕੀ ਮਹਿਸੂਸ ਕਰੂਗਾ ਜੀ?
ਜੀ,
ਅੱਜ ਪੰਜਾਬ ਦੇ ਆਮ ਲੋਕ ਕੀ ਸਮਝ ਰਹੇ ਨੇ ਕਿ ਭਾਈ ਬੜਾ ਔਖਾ ਹੁੰਦਾ ਹੋਊਗਾ ਇੱਥੋਂ ਹਿਸਾਬ ਕਿਤਾਬ ਲਿਜਾ ਕੇ ਦਿੱਲੀ ਦੇਣਾ, ਚੱਲ ਅਗਲੇ ਇੱਥੇ ਆ ਕੇ ਗਿਣ ਲਿਆ ਕਰਨਗੇ। ਸੋ ਲੋਕ ਤਾਂ ਕਹਿੰਦੇ ਨੋਟ ਗਿਣਨ ਆ ਰਹੇ ਨੇ ਜੀ, ਚਾਹੇ ਉਹ ਰੇਤ ਮਾਫੀਆ ਜਾਂ ਸ਼ਰਾਬ ਮਾਫੀਆ, ਜੇ ਉਹ ਸਾਰਾ ਕੁਛ ਪਾਲਸੀਆਂ ਮਨੀਸ਼ ਸਿਸੋਦੀਆ ਇੱਥੇ ਬੈਠ ਕੇ ਬਣਾ ਕੇ ਗਏ ਨੇ
ਜੀ।
ਸੋ ਜਦੋਂ ਇਹੋ ਜਿਹੀਆਂ ਤੁਹਾਡੇ ਤੇ ਉਂਗਲਾਂ ਉੱਠ ਰਹੀਆਂ ਹੋਣ, ਉਹ ਮੈਂ ਨੀ ਕਹਿੰਦਾ ਕਿ ਇੰਚਾਰਜ ਕੋਈ ਨਵੇਂ ਲੱਗੇ ਨੇ, ਬਾਕੀ ਪਾਰਟੀਆਂ ਦੇ ਵੀ ਦਿੱਲੀਆਂ ਤੋਂ ਲੱਗਦੇ ਰਹੇ ਨੇ, ਪਰ ਬਾਕੀ ਪਾਰਟੀਆਂ ਚੋਂ ਪੰਜਾਬ ਦੇ ਲੀਡਰ ਵੀ ਤਾਂ ਕਿਸੇ ਸੂਬਿਆਂ ਜਾ ਕੇ ਲੱਗਦੇ ਨੇ
ਜੀ ਜੀ।
ਤੇ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਦਿੱਲੀ ਤੋਂ ਬਾਹਰ ਕਿਤੇ ਇੰਚਾਰਜ ਲਾਇਆ ਹੋਵੇ ਦੱਸ ਦਿਓ। ਦਿੱਲੀ ਚ ਹੈ ਸਾਰਾ ਸਿਆਣਪ ਇਹਨਾਂ ਕੋਲ
ਜੀ,
ਸਾਰੀ ਲਿਆਕਤ ਇਹਨਾਂ ਕੋਲ ਦਿੱਲੀ ਚ ਹੈ। ਪੰਜਾਬ ਦਾ ਕਿਸੇ ਲੀਡਰ ਨੂੰ ਕਿਉਂ ਨੀ ਲਾਤਾ, ਕਦੇ ਹਿਮਾਚਲ ਦਾ, ਕਦੇ ਰਾਜਸਥਾਨ ਦਾ, ਕਦੇ ਹਰਿਆਣੇ ਦਾ, ਕਿਤੇ ਦਾ? ਇਹ ਵੋਟਾਂ ਮੰਗਣੇ ਜਾਣ ਲਈ ਨੇ ਉੱਥੇ, ਇਹ ਵੋਟ ਲਾਉਣ ਲਈ ਉਹਨੇ, ਇਸ਼ਤਿਹਾਰ ਲਈ ਉਹਨੇ, ਪੰਜਾਬ ਦਾ ਚੌਪਰੇ ਉਡੂਗਾ
ਜੀ।
ਸੋ ਇਸ ਲਈ ਅੱਜ ਪੰਜਾਬ ਸਮਝਣਾ ਚਾਹੁੰਦਾ ਕਿ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਤੋਂ ਬਿਨਾਂ ਕੀ ਥੁੜਿਆ ਪਿਆ ਸੀ ਜਿਹੜਾ ਇਹਨਾਂ ਨੂੰ ਲਿਆਉਣ ਪਿੱਛੇ। ਸੋ ਇਸ ਲਈ ਇੱਕ ਨਵਾਂ ਸਵਾਲ ਖੜਾ ਹੋ ਗਿਆ ਕਿ ਇੰਚਾਰਜ ਦੇ ਉੱਪਰ ਇੰਚਾਰਜ, ਇੰਚਾਰਜ ਦੇ ਉੱਪਰ ਇੰਚਾਰਜ। ਉਹ ਦੁੱਧ ਵਾਲੀ ਕਹਾਣੀ ਸ਼ਾਇਦ ਮੈਂ ਪਹਿਲਾਂ ਵੀ ਕਈ ਵਾਰ ਸੁਣਾਈ ਆ, ਇਸ ਲਈ ਉਹ ਹੋਰ ਉੱਪਰ ਉੱਪਰ ਲਾਈ ਜਾਓਗੇ ਤਾਂ ਦੁੱਧ ਹੋਰ ਪਤਲਾ ਹੋਈ ਜਾਣਾ। ਸੋ ਇਹ ਫਿਕਰਮੰਦੀ ਹੈ ਜਨਾਬ, ਇਹ ਨਵਾਂ ਸੁਪਰ ਸੀਐਮ ਦੇ ਨਾਲ ਹੋਰ ਕਈ ਸੀਐਮ ਹੁਣ ਪੰਜਾਬ ਨੂੰ ਤੁਰੇ ਨੇ
ਜੀ। ਅੱਛਾ, ਇੱਕ ਇਹਦੀ ਜਿਹੜੀ ਐਸ ਕੇ ਐਮ ਵਾਲੀ ਮੀਟਿੰਗ ਹੋਣੀ ਸੀ, ਉਹਦੇ ਵਿੱਚ ਸੋ ਪੰਜਾਬ ਸਰਕਾਰ ਦੀ ਬੈਠਕ 'ਚ ਐਸ ਕੇ ਐਮ ਵਾਲਿਆਂ ਨੇ ਸ਼ਾਮਲ ਨਹੀਂ ਹੋਏ ਜੀ ਉਹ?
ਵਿਜੇ ਜੀ, ਪਹਿਲਾਂ ਤਾਂ ਇਸੇ ਐਸ ਕੇ ਐਮ ਨੂੰ ਮੁੱਖ ਮੰਤਰੀ ਸਾਹਿਬ ਨੇ ਬੈਠਕ ਲਈ ਬੁਲਾਇਆ ਸੀ
ਜੀ,
ਜਦੋਂ ਇਹਨਾਂ ਨੇ 5 ਮਾਰਚ ਵਾਲਾ ਐਲਾਨ ਕੀਤਾ ਹੋਇਆ ਸੀ ਚੰਡੀਗੜ੍ਹ ਆਉਣ ਦਾ। ਉਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਇਹਨਾਂ ਨਾਲ ਬੈਠਕ ਰੱਖੀ, ਉਸ ਬੈਠਕ ਦੇ ਵਿੱਚ ਟਕਰਾਅ ਹੋਇਆ। ਮੁੱਖ ਮੰਤਰੀ ਸਾਹਿਬ ਇਹ ਕਹਿ ਕੇ ਉੱਠ ਕੇ ਚਲੇ ਗਏ ਕਿ ਜਾਓ ਜੋ ਕਰਨਾ ਕਰ ਲਓ ਫਿਰ, ਹੈ ਨਾ, ਮੈਂ ਨੀ ਤੁਹਾਡੀਆਂ ਮੰਗਾਂ ਮੰਨਦਾ, ਜਿਹੜੀਆਂ ਮੰਗੀਆਂ ਮੰਨੀਆਂ ਉਹ ਵੀ ਨਾ
ਜੀ।
ਉਸ ਤੋਂ ਬਾਅਦ 4 ਤਰੀਕ ਨੂੰ ਜੋ ਫੜੋ ਫੜੀ ਹੋਈ ਤੇ 5 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨੇ ਕੱਛਾਂ ਵਜਾਈਆਂ ਕਿ ਲਓ ਵੀ ਆਪਾਂ ਕਰਤੀ ਨਾ ਕਾਰਵਾਈ, ਨਹੀਂ ਲੱਗਣ ਦਿੱਤਾ ਨਾ ਧਰਨਾ, ਦੇਖੋ ਜੀ ਐਂ ਜੀ। ਜਦ ਉਸੇ ਰੋਹ ਦੇ ਵਿੱਚੋਂ ਆ ਹੁਕਮ ਜਾਰੀ ਹੋ ਗਿਆ ਕਿ ਵੀ ਸ਼ੰਭੂ ਖਨੌਰੀ ਖਾਲੀ ਕਰਾਓ
ਜੀ।
ਚਲੋ ਮੈਂ ਕਹਿੰਦਾ ਵਪਾਰੀ ਵਰਗ ਖੁਸ਼ ਹੋ ਗਿਆ ਹੋਊਗਾ, ਪੰਜਾਬ ਨੂੰ ਆਰਥਿਕ ਤੌਰ ਤੇ ਬਹੁਤ ਰਾਹਤ ਮਿਲ ਗਈ ਹੋਊਗੀ। ਇਹਨਾਂ ਦੇ ਲੀਡਰ, ਇਹਨਾਂ ਦੇ MLA ਤਾਂ ਇਹ ਵੀ ਕਹਿ ਰਹੇ ਨੇ ਕਿ ਰੁਜ਼ਗਾਰ ਰੁਕਿਆ ਪਿਆ ਸੀ, ਜਿਵੇਂ ਉਹ ਇੱਕ ਬਾਬੇ ਦੀ ਨੀ ਚੱਲਦੀ ਸੀ ਕਿਰਪਾ ਰੁਕੀ ਹੋਈ ਸੀ
ਜੀ।
ਸੋ ਹੁਣ ਇਹ ਜਚਾਉਣ ਨੂੰ ਫਿਰਦੇ ਆ ਕਿ ਜਿਵੇਂ ਪੰਜਾਬ ਦੀ ਕਿਰਪਾ ਰੁਕੀ ਹੋਈ ਸੀ ਜੀ, ਹੁਣ ਕਿਰਪਾ ਖੁੱਲ ਗਈ। ਚਲੋ ਠੀਕ ਹੈ, ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਹਰ ਵਰਗ ਦੀ, ਹਰ ਭਾਈਚਾਰੇ ਦੀ ਧਿਆਨ ਰੱਖਣਾ, ਤੁਸੀਂ ਰੱਖਿਆ
ਜੀ।
ਪਰ ਸਵਾਲ ਇਹ ਹੈ ਜਨਾਬ ਕਿ ਜਿਹੜਾ ਉਹਨਾਂ ਨਾਲ ਵਿਵਹਾਰ ਹੋਇਆ, ਜਿਹੜਾ ਤਰੀਕਾ ਅਪਣਾਇਆ ਗਿਆ ਆਪਣੇ ਹੀ ਸੂਬੇ ਦੇ ਵਾਸੀਆਂ ਦਾ, ਉਹਨਾਂ ਦੇ ਸਮਾਨ ਨਾਲ ਲੁੱਟ, ਹੁਣ ਪੁਲਿਸ ਕੀ ਹੁਕਮ ਜਾਰੀ ਕਰ ਰਹੀ ਹੈ ਜੀ? ਉਹ ਮੈਂ ਕੱਲ ਵੀ ਸ਼ਾਇਦ ਦੱਸਿਆ ਸੀਗਾ ਕਿ ਉਹ ਕਹਿੰਦੇ ਟਰੈਲੀਆਂ ਦੀਆਂ ਵੀ ਪਰਚੀਆਂ, ਕਾਗਜ਼ ਦਿਖਾਇਓ
ਜੀ।
ਤੇ ਕੋਈ ਸਾਥੀ ਕਹਿ ਰਿਹਾ ਸੀਗਾ ਕਿ ਟਰੈਲੀਆਂ ਦੇ ਕਾਗਜ਼ ਨਹੀਂ ਹੁੰਦੇ, ਤਾਂ ਸਾਨੂੰ ਵੀ ਪਤਾ ਭਾਈ ਇਹੀ ਤਾਂ ਅਸੀਂ ਕਹਿ ਰਹੇ ਹਾਂ, ਪੁਲਿਸ ਵਾਲੇ ਕਿਹੜੇ ਮੂੰਹ ਨਾਲ ਕਹਿ ਰਹੇ ਨੇ ਕਿ ਟਰੈਲੀਆਂ ਦੀਆਂ ਕਾਗਜ਼ ਦਿਖਾਇਓ, ਜਾਂ ਬਾਕੀ ਸਮਾਨ ਦੀ ਵੀ ਮੰਨ ਲਓ ਆਪਣੇ ਘਰਾਂ ਚ ਕਿੰਨਿਆਂ ਦੇ ਪੱਖਿਆਂ ਦੇ ਬਿੱਲ ਸਾਂਭ ਕੇ ਰੱਖੇ ਹੋਣੇ, ਕਿੰਨਿਆਂ ਕੁ ਨੇ LED ਦੇ ਬਿੱਲ ਸਾਂਭ ਕੇ ਰੱਖੇ ਹੋਣੇ ਹੁਣ। ਸੋ ਉੱਥੇ ਜੋ ਕੁਛ ਲੱਗਿਆ, ਕੁਰਸੀਆਂ ਦੇ ਬਿੱਲ ਦੱਸੋ ਕਿਹਦੇ ਕੋਲ ਹੋਣੇ, ਜਿਹੜੀਆਂ ਪਲਾਸਟਿਕ ਵਾਲੀਆਂ 4-4 ਕੁਰਸੀਆਂ ਨਾ। ਸੋ ਉਹ ਹੁਣ ਪੁਲਿਸ ਵਾਲੇ ਕਹਿੰਦੇ ਜੀ ਤਾਂ ਮਿਲਣਗੀਆਂ। ਚਲੋ ਹੁਣ ਉਹ ਜਿਹੜੀ ਫੜਾਫੜੀ ਹੋਈ, ਉਹ ਸਾਰੀ ਪ੍ਰਕਿਰਿਆ ਦੇ ਦਰਮਿਆਨ, ਕਾਰਵਾਈ ਦੇ ਦਰਮਿਆਨ, ਇੱਧਰ SKM ਨੇ ਬਜਟ ਸੈਸ਼ਨ ਵਾਲੇ ਦਿਨ ਪੰਜਾਬ ਦੀ ਵਿਧਾਨ ਸਭਾ ਕਹਿੰਦੀ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਸੀਗਾ ਕਿ ਅਸੀਂ ਜੀ 26 ਤਰੀਕ ਨੂੰ ਪੰਜਾਬ ਦੀ ਵਿਧਾਨ ਸਭਾ ਕਹਿੰਦੀ ਮਾਰਚ ਕਰਾਂਗੇ
ਜੀ।
ਹੁਣ ਉਹ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ SKM ਨੂੰ ਸੱਦਾ ਦੇ ਲਿਆ ਕਿ ਆ ਜਾਓ ਆਪਾਂ ਬੈਠਕ ਕਰ ਲੈਂਦੇ ਹਾਂ ਜੀ, ਤੇ ਉਹ ਬੈਠਕ ਗੁਰਮੀਤ ਸਿੰਘ ਖੁੱਡੀਆਂ ਨੇ ਕਰਨੀ ਸੀ, ਪੰਜਾਬ ਵਿਧਾਨ ਸਭਾ 'ਚ ਬੁਲਾ ਲਿਆ, ਚਿੱਠੀਆਂ ਜਾਰੀ ਕੀਤੀਆਂ SKM ਨੂੰ
ਜੀ
ਕਿ ਆਹ ਮੰਗਾਂ 'ਤੇ ਗੱਲ ਕਰਾਂਗੇ। ਬਈ ਮੁੱਖ ਮੰਤਰੀ ਭਗਵੰਤ ਮਾਨ ਜੀ ਮੀਡੀਆ 'ਚ ਕਹਿ ਰਹੇ ਨੇ ਕਿ ਕਿਸਾਨੀ ਮੰਗਾਂ ਦਾ ਪੰਜਾਬ ਨਾਲ ਕੋਈ ਸੰਬੰਧ ਹੀ ਨਹੀਂ, ਕਹਿੰਦਾ ਦਿੱਲੀ ਨਾਲ, ਕੇਂਦਰ ਨਾਲ ਸੰਬੰਧਿਤ ਨੇ, ਹੈ ਇੱਥੇ ਸਾਡੇ ਕੋਲ ਕੀ ਮੰਗਣ ਆਉਂਦੇ ਨੇ, ਕਰਨ ਆਉਂਦੇ ਨੇ, ਉੱਥੇ ਜਾ ਕੇ ਕਰਨ, ਤੇ ਫਿਰ ਤੁਸੀਂ ਬੈਠਕ ਕਾਹਦੇ ਲਈ ਬੁਲਾਈ ਆ? ਤੇ ਮੁੱਖ ਮੰਤਰੀ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਕਿ ਮੈਂ ਡਰਦਾ ਥੋੜ੍ਹਾ, ਇਹ ਕਹਿੰਦੇ ਸੀ ਕਿ ਸ਼ਾਇਦ ਡਰ 'ਚੋਂ ਬੈਠਕਾਂ ਰੱਖਦੇ ਨੇ, ਤੇ ਜੇ ਡਰਦੇ ਨਹੀਂ ਫਿਰ ਆ ਹੁਣ 26 ਵਾਲੇ ਤੋਂ ਪਹਿਲਾਂ ਫਿਰ ਬੈਠਕ ਕਿਉਂ ਬੁਲਾਈ
ਜੀ?
ਅੱਜ SKM ਨੇ ਫਿਰ ਐਮਰਜੈਂਸੀ ਬੈਠਕ ਕੀਤੀ, ਬੈਠਕ ਕਰਕੇ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ 26 ਤਰੀਕ ਵਾਲਾ ਜਿਹੜਾ ਵਿਧਾਨ ਸਭਾ ਕਹਿੰਦੀ ਮਾਰਚ ਸੀ ਉਹਨੂੰ ਅਸੀਂ ਮੁਲਤਵੀ ਕਰਦੇ ਹਾਂ। ਪਰ ਇਸ ਮਾਹੌਲ ਦੇ ਵਿੱਚ ਜਦੋਂ ਪੁਲਿਸ ਰਾਜ ਵਾਲਾ ਮਾਹੌਲ ਹੈ, ਉਹਨਾਂ ਨੇ ਬਲਡੋਜ਼ਰ ਕਲਚਰ ਦੀ ਵੀ ਗੱਲ ਕੀਤੀ, ਉਹਨਾਂ ਨੇ ਸ਼ੰਭੂ ਖਨੌਰੀ ਤੇ ਜਿਸ ਤਰ੍ਹਾਂ ਪੁਲਿਸ ਦਾ ਵਤੀਰਾ ਸੀ ਉਹਦੇ ਉੱਤੇ ਵੀ ਸਵਾਲ ਖੜਾ ਕੀਤਾ, ਸਰਕਾਰ ਦੇ ਢੰਗ ਤਰੀਕੇ ਦੀ ਸਵਾਲ ਖੜਾ ਕੀਤਾ, ਉਹ ਕਹਿੰਦੇ ਇਸ ਮਾਹੌਲ 'ਚ ਸਰਕਾਰ ਨਾਲ ਗੱਲ ਨਹੀਂ ਕਰਾਂਗੇ। ਔਰ ਇਹ ਉਹਨਾਂ ਨੇ ਸਪਸ਼ਟ ਤੇ ਸਖ਼ਤ ਫੈਸਲਾ ਲਿਆ ਤੇ ਅੱਜ ਉਹ ਪੰਜਾਬ ਭਵਨ ਨਹੀਂ ਗਏ, ਕਿਸਾਨ ਭਵਨ ਤੋਂ ਆਪਣੀ ਬੈਠਕ ਕਰਕੇ ਮੁੜ ਗਏ। ਸੋ ਉਹਨਾਂ ਨੇ ਹੁਣ DC ਦਫ਼ਤਰਾਂ ਦੇ ਮੂਹਰੇ 28 ਤਰੀਕ ਨੂੰ ਮਤਲਬ ਕਿ ਜਬਰ ਜ਼ੁਲਮ ਦੇ ਖਿਲਾਫ਼ ਇੱਕ ਪ੍ਰਦਰਸ਼ਨ ਕਰਨ ਦਾ ਹਰ ਜ਼ਿਲ੍ਹਾ ਪੱਧਰ 'ਤੇ ਫੈਸਲਾ ਕੀਤਾ, DC ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ, 11 ਤੋਂ 3 ਵਜੇ ਤੱਕ ਉਹ ਪ੍ਰਦਰਸ਼ਨ ਹੋਏਗਾ। ਪਰ ਜਿਹੜੀਆਂ ਧਿਰਾਂ 'ਚ ਆਪਸੀ ਟਕਰਾਵ ਹੈ ਅਜੇ ਇਕੱਠੀਆਂ ਨਹੀਂ ਹੈਗੀਆਂ, ਕਿੰਨੀਆਂ ਬੈਠਕਾਂ ਹੋ ਲਈਆਂ, ਉਹਦੇ ਬਾਵਜੂਦ ਵੀ ਉਹਨਾਂ ਇੱਕ ਦੂਜੇ ਨੂੰ ਇਹ ਸਪੋਰਟ ਇੱਕ ਤਰ੍ਹਾਂ ਨਾਲ ਕਰਨਾ ਕਿ ਵੀ ਉਹਨਾਂ ਦੀ ਪਹਿਲਾਂ ਰਿਹਾਈ ਕਰੋ, ਉਹਨਾਂ ਦਾ ਸਮਾਨ ਮੋੜੋ, ਫਿਰ ਬੈਠਕ ਬਾਰੇ ਸੋਚਾਂਗੇ, ਇਸ ਮਾਹੌਲ 'ਚ ਬੈਠਕ ਨਹੀਂ ਕਰਾਂਗੇ। ਅਤੇ ਉਹਨਾਂ ਦਾ ਇਹ ਵੀ ਤੰਜ ਕੱਸਿਆ ਸਰਕਾਰ 'ਤੇ ਕਿ ਜੀ ਤੁਹਾਡੇ 'ਤੇ ਭਰੋਸਾ ਕਿਉਂ ਕਰੀਏ, ਤੁਸੀਂ ਤਾਂ ਬੈਠਕ ਲਈ ਬੁਲਾ ਕੇ ਬੰਦੇ ਨੂੰ ਗ੍ਰਿਫਤਾਰ ਕਰ ਲੈਂਦੇ। ਸੋ ਇਹ ਕਿੱਡਾ ਵੱਡਾ ਦਾਗ ਲਵਾ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਭਾਈ ਜਿੱਦਣ ਬੈਠਕ ਹੈ ਤੇ ਬੈਠਕ ਲਈ ਉਹ ਆਏ ਨੇ, ਉਦਣ ਤਾਂ ਉਹਨਾਂ ਨੂੰ ਬਾਰਡਰ ਤੇ ਜਾਣ ਦਿਓ, ਉੱਥੇ ਜਾ ਕੇ ਕਰ ਲੈਂਦੇ ਜੋ ਉਸੇ ਦਿਨ ਵੀ ਕਰਨਾ ਸੀ। ਮਤਲਬ ਜਦੋਂ ਰਾਜੇ ਮਹਾਰਾਜੇ ਲੜਦੇ ਸੀ ਤਾਂ ਵੀ ਸਮਾਂ ਹੁੰਦਾ ਸੀ ਕਿ ਸੂਰਜ ਛਿਪਣ ਤੋਂ ਬਾਅਦ ਨਹੀਂ ਹਮਲਾ ਕਰਨਾ ਜੀ, ਹੈ ਨਾ, ਘਰ ਆਏ ਤੇ ਹਮਲਾ ਨਹੀਂ ਕਰਨਾ, ਦੂਤ ਤੇ ਹਮਲਾ ਨਹੀਂ ਕਰਨਾ, ਜੋ ਕਿੰਨਾ ਕੁਛ ਹੁੰਦਾ
ਸੀ।
ਸੋ ਤੁਸੀਂ ਤਾਂ ਉਹ ਵੀ ਨਿਯਮ ਨਹੀਂ ਕੋਈ ਪਾਲਿਆ ਤੇ ਮੀਟਿੰਗ ਲਈ ਊਂ ਕਹਿੰਦੇ ਸੀ ਮੈਂ ਵਿਚੋਲਾ
ਜੀ,
ਤੇ ਵਿਚੋਲੇ ਆ ਕੁਛ ਕਰਦੇ ਹੁੰਦੇ ਫਿਰ ਜੋ ਕੁਛ ਕੀਤਾ। ਸੋ ਇਸ ਲਈ ਜਥੇਬੰਦੀਆਂ ਚ ਏਕੇ ਦੀ ਆਸ ਵੀ ਵਧ ਗਈ, ਜਿਵੇਂ ਆਪਾਂ ਉਹ ਗੱਲ ਕਰ ਰਹੇ ਹਾਂ ਨਾ ਕਿ ਆਹ ਖਲਾਰੇ ਚ ਪੈਣ ਤੋਂ ਬਾਅਦ ਅਕਾਲੀ ਦਲ ਚ ਏਕੇ ਦੀ ਆਸ ਵਧੀ ਹੈ। ਇੱਧਰ ਵੀ ਹੁਣ ਇਸ ਸਥਿਤੀ ਦੇ ਵਿੱਚ ਪਹਿਲਾਂ ਅਗਲੇ ਕਹਿੰਦੇ ਸੀ ਸ਼ੰਭੂ ਖਨੋਰੀ ਵਾਲੇ ਕਿ ਸਾਡੀ ਤਾਂ ਸਟੇਜ ਲੱਗੀ ਹੈ ਜੀ, ਸਾਡਾ ਧਰਨਾ ਲੱਗਿਆ ਜੀ, ਆ ਜਾਓ। ਹੁਣ ਭਾਈ ਸਾਰੇ ਸੜਕ ਤੇ ਆ। ਸੋ ਹੁਣ ਸ਼ਾਇਦ ਏਕਾ ਹੋ ਜਾਵੇ ਜਥੇਬੰਦੀਆਂ ਚ, ਜਿਹੜਾ ਪੰਜਾਬ ਚਾਹੁੰਦਾ ਸੀਗਾ ਕਿ ਇਹਨਾਂ ਚ ਏਕਾ ਹੋਵੇ ਜਥੇਬੰਦੀਆਂ ਚ, ਉਹ ਕਿਸਾਨੀ ਚਾਹੁੰਦੀ ਸੀ, ਸ਼ਾਇਦ ਹੁਣ ਏਕੇ ਦੀ ਆਸ ਵੱਧ ਜਾਵੇ। ਪਰ ਸਰਕਾਰ ਨੂੰ ਅਜੇ ਵੀ ਚੁਣੌਤੀ ਦਿੱਤੀ ਹੈ ਸਕੀਮ ਨੇ। ਸੋ ਜ਼ਰੂਰੀ ਨਹੀਂ ਹੁੰਦਾ ਕਿ ਅੰਦੋਲਨ ਹਰ ਅੰਦੋਲਨ 'ਚ ਤੁਰੰਤ ਜਿੱਤ ਮਿਲ ਜਾਵੇ, ਪਰ ਕਿਤੇ ਨਾ ਕਿਤੇ ਸਰਕਾਰ ਨੂੰ ਬਾਤ ਪਾਉਣੀ, ਸਵਾਲ ਪਾਉਣੀ, ਤੇ ਸਰਕਾਰ ਆਪਣੀ ਉਸ ਜੋ ਕਾਰਵਾਈ ਕੀਤੀ ਹੈ ਵਿਜੇ ਜੀ, ਫਿਰ ਸਰਕਾਰ ਉਹਨੂੰ ਪ੍ਰਾਪਤੀ ਵਜੋਂ ਕਿਉਂ ਨਹੀਂ ਗਿਣਾ ਰਹੀ ਹੁਣ?
ਜੀ ਜੀ ਜੀ,
ਮੁੱਖ ਮੰਤਰੀ ਸਾਹਿਬ ਬਾਹਰ ਆ ਕੇ ਸਿਹਰਾ ਤਾਂ ਸਜਾਉਣ ਆਪਣੇ ਸਿਰ ਤੇ ਕਿ ਮੈਂ ਕਰਾਈ ਹੈ ਕਾਰਵਾਈ, ਬੋਲੋ ਨਾ
ਜੀ,
ਇਹ ਕਹਿਣ ਦੀ ਹਿੰਮਤ ਕਿਉਂ ਨਹੀਂ? ਇਹਦਾ ਮਤਲਬ ਕੁਛ ਤਾਂ ਦਲ ਚਕਾਲਾ ਹੈ
ਨਾ। ਦੀਪਕ ਜੀ ਦੱਸਿਓ, ਪੰਜਾਬ ਵਿਧਾਨ ਸਭਾ ਦੇ ਬਜਟ ਚ ਇਜਲਾਸ ਦੇ ਵਿੱਚ ਕਿਹੋ ਜਿਹਾ ਮਾਹੌਲ ਰਿਹਾ, ਹੰਗਾਮੇ ਹੋਏ ਨੇ?
ਬਿਲਕੁਲ ਜੀ, ਅੱਜ ਪੰਜਾਬ ਦਾ ਬਜਟ ਇਜਲਾਸ ਸ਼ੁਰੂ ਹੋ ਗਿਆ। ਸਾਡੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ ਹੋਰਾਂ ਨੇ ਅੱਜ ਸਰਕਾਰ ਵੱਲੋਂ ਦਿੱਤਾ ਹੋਇਆ ਭਾਸ਼ਣ ਪੜ੍ਹਿਆ, ਗੁਣਗਾਣ ਗਾਇਆ ਸਰਕਾਰ ਦਾ, ਹੈ ਨਾ, ਜਿਸ ਤਰ੍ਹਾਂ ਹੁੰਦਾ। ਅਤੇ ਉਹ ਤੋਂ ਬਾਅਦ ਦੁਪਹਿਰ ਬਾਅਦ ਜਦੋਂ ਦੁਬਾਰਾ ਸੈਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਵਿਰੋਧੀ ਧਿਰ ਨੇ ਉਸੇ ਤਰ੍ਹਾਂ ਆਪਣਾ ਰਾਜਪਾਲ ਦੇ ਭਾਸ਼ਣ ਦਾ ਵੀ, ਉਹ ਤੋਂ ਬਾਅਦ ਸੈਸ਼ਨ ਸ਼ੁਰੂ ਹੋਇਆ, ਉਵੇਂ ਵੀ ਸਵਾਲ ਖੜ੍ਹ ਕੀਤੇ, ਬਾਈਕਾਟ ਵੀ ਕੀਤਾ ਕਾਂਗਰਸ ਨੇ। ਕਾਂਗਰਸ ਦੇ ਲੀਡਰ, ਵਿਰੋਧੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਆ ਕੇ ਮੀਡੀਆ 'ਚ ਖਾਸਾ ਬੋਲੇ ਵੀ, ਇਹਨਾਂ ਦੇ ਮੈਂਬਰ ਪਾਰਲੀਮੈਂਟਾਂ ਨੇ ਦਿੱਲੀ ਦੇ ਵਿੱਚ ਵੀ ਅੱਜ ਕਰਨਲ ਦੇ ਮੁੱਦੇ 'ਤੇ, ਹੈ ਨਾ, ਕੱਲ੍ਹ ਕਿਸਾਨਾਂ ਦੇ ਖਿਲਾਫ ਹੋਈ ਕਾਰਵਾਈ 'ਤੇ ਉਹ ਸਾਰਿਆਂ ਦੇ ਉੱਤੇ ਰੋਸੇ ਵੀ ਪ੍ਰਗਟਾਏ ਨੇ। ਚਲੋ ਉਹ ਆਪਣੀ ਆਪਣੀ ਕਾਰਵਾਈ ਕਰ ਰਹੇ ਨੇ, ਪਰ ਅੰਦਰ ਵੀ ਅੱਜ ਕਈ ਰੰਗ ਢੰਗ ਦੇਖਣ ਨੂੰ ਮਿਲੇ ਵਿਜੇ ਜੀ। ਜਿਹੜੀ ਸਰਕਾਰ ਕਹਿੰਦੀ ਹੁੰਦੀ ਸੀ ਕਿ ਅਸੀਂ ਸਵਾਲ ਕਰਨਾ ਅਸੀਂ ਸਿਖਾਇਆ, ਕਿ ਅਸੀਂ ਲੋਕਾਂ ਨੂੰ ਕਿਹਾ ਵੀ ਮੋਬਾਈਲ ਔਨ ਰੱਖਿਆ ਕਰੋ, ਹੈ ਰਿਕਾਰਡ ਕਰਿਆ ਕਰੋ ਗੱਲ, ਹੈ ਵੀਡੀਓ ਬਣਾਇਆ ਕਰੋ, ਲੀਡਰਾਂ ਨੂੰ ਸਵਾਲ ਕਰਿਆ ਕਰੋ ਜਦੋਂ ਆਉਣ, ਉਹ ਸਰਕਾਰ ਨੂੰ ਹੁਣ ਸਵਾਲਾਂ ਤੋਂ ਡਰ ਲੱਗਦਾ। ਵਿਰੋਧੀ ਧਿਰ 'ਚ ਤਾਂ ਵੈਸੇ ਵੀ ਜਾਣ ਨਹੀਂ ਕਿ ਉਹ ਖੁੱਲ੍ਹ ਕੇ ਪੰਜਾਬ ਦੇ ਮੁੱਦਿਆਂ 'ਤੇ ਬੋਲ ਸਕੀ, ਕਿਉਂਕਿ ਉਹ ਵੀ ਡਰਦੀ ਡਰਦੀ ਬੋਲਦੀ ਆ, ਉਹਨੂੰ ਲੱਗਦਾ ਕਿ ਜੇ ਜ਼ਿਆਦਾ ਕਿਸਾਨੀ ਦੇ ਹੱਕ 'ਚ ਬੋਲਿਆ ਕਿਤੇ ਸ਼ਹਿਰੀ ਵੋਟਰਾਂ ਸਾਡੀ ਨਾਰਾਜ਼ ਹੋ ਜਾਵੇ, ਉਹਨਾਂ ਨੂੰ ਵੀ ਆਪਣਾ ਫਿਕਰ ਰਹਿੰਦਾ ਕਿ ਵਪਾਰੀ ਵੋਟ ਸਾਡੇ ਕੋਲ ਨਾ ਚੱਲ ਜਾਵੇ। ਉਹ ਤਾਂ ਤੋਲ ਮੋਲ ਕੀ ਬੋਲਣਾ ਸਾਰਿਆਂ ਨੇ, ਹੈ ਨਾ, ਰਾਜਨੀਤਿਕ ਲੀਡਰਾਂ ਦੀਆਂ ਬਹੁਤ ਕਮਜ਼ੋਰੀਆਂ 'ਤੇ, ਹੈ ਨਾ, ਉਹ ਹੁੰਦੀਆਂ ਨੇ। ਪਰ ਪੰਜਾਬ ਦੀ ਵਿਧਾਨ ਸਭਾ 'ਚ ਜੇਕਰ ਵਿਰੋਧੀ ਧਿਰ ਵੱਲੋਂ ਕੋਈ ਸਵਾਲ ਆ ਵੀ ਜਾਵੇ, ਚਾਹੇ ਜਿਹੜੀ ਸਹੀ ਮੈਨੇਜ ਵਿਰੋਧੀ ਧਿਰ ਜਾਂ ਬਾਕੀ ਚੁਣੀਆਂ ਹੋਈਆਂ ਜਿਹੜੀਆਂ ਦੂਜੀਆਂ ਧਿਰਾਂ ਜਿਹੜੀਆਂ ਸਰਕਾਰ 'ਚ ਨਹੀਂ ਹੈਗੀਆਂ, ਤਾਂ ਸਰਕਾਰ ਤੋਂ ਸਵਾਲ ਸੁਣ ਨਹੀਂ ਹੁੰਦਾ ਅੱਜ ਕੱਲ੍ਹ। ਜਿਸ ਦਿਨ ਤੋਂ ਲਾਈਵ ਟੈਲੀਕਾਸਟ ਸ਼ੁਰੂ ਹੋਇਆ ਪੰਜਾਬ ਦੀ ਵਿਧਾਨ ਸਭਾ ਦਾ, ਉਸ ਦਿਨ ਤੋਂ ਤੁਸੀਂ ਕੱਢ ਕੇ ਦੇਖੋ, ਜਦੋਂ ਤਾਂ ਸਰਕਾਰ ਵਾਲਾ ਕੋਈ ਮੰਤਰੀ ਬੋਲਦਾ, ਕੋਈ MLA ਬੋਲਦਾ, ਫਿਰ ਤਾਂ ਉਹਦਾ ਐਨ ਕੱਟ ਛੋਟ, ਮਤਲਬ, ਹੈ ਨਾ, ਢਾਈ ਬਟਨਾਂ ਤੱਕ, ਤਿੰਨ ਬਟਨਾਂ ਤੱਕ ਨੇੜੇ ਕਰਕੇ ਦਿਖਾਇਆ ਜਾਂਦਾ, ਹੈ ਨਾ। ਅਤੇ ਦੂਸਰੇ ਪਾਸੇ ਜਦੋਂ ਵਿਰੋਧੀ ਧਿਰ ਦਾ ਲੀਡਰ ਬੋਲਦੇ ਤਾਂ ਸਾਰੇ ਖਾਲੀ ਬੈਂਚ ਬੁੰਚ ਜੇ ਸਾਰਾ ਕੁਛ ਨਾਲੇ ਦਿਖਦਾ ਹੁੰਦਾ, ਦੂਰੋਂ ਦੇਖਣਾ ਪੈਂਦਾ ਕਿ, ਹੈ ਨਾ, ਕੌਣ ਬੋਲਦਾ ਭਾਈ
ਜੀ,
ਚਲੋ ਤਾਂ ਵੀ ਚੱਲੀ ਗਿਆ ਕੰਮ, ਅਗਲੇ ਕਹਿੰਦੇ ਕੋਈ ਗੱਲ ਨਹੀਂ ਜੀ। ਹੁਣ ਅੱਜ ਕੀ ਹੋਇਆ, ਮਨਪ੍ਰੀਤ ਸਿੰਘ ਇਆਲੀ ਨੇ ਕਿਸਾਨੀ ਧਿਰਾਂ ਦੇ ਉੱਤੇ, ਖਨੌਰੀ ਸ਼ੰਭੂ ਦੇ ਉੱਤੇ ਪੁਲਿਸ ਕਾਰਵਾਈ 'ਤੇ ਜਿੱਦਾਂ ਹੀ ਬਾਤ ਸ਼ੁਰੂ ਕੀਤੀ, ਜਨਾਬ ਪਲਾਗੇ ਕੱਢਤਾ ਕਹਿੰਦੇ ਇੰਟਰਨੈਟ ਵਾਲਾ, ਇੰਟਰਨੈਟ ਦਾ ਕਨੈਕਸ਼ਨ ਹੀ ਕੱਟਤਾ ਕਹਿੰਦੇ ਜਨਾਬ, ਕਹਿੰਦੇ ਜੀ ਸਰਵਰ ਡਾਊਨ ਹੋ ਗਿਆ ਜੀ, ਇੰਟਰਨੈਟ ਡਾਊਨ ਹੋ ਗਿਆ ਜੀ, ਬੰਦ ਹੋ ਗਿਆ ਜੀ, ਜਿੱਦਾਂ ਹੀ ਉਹਦੀ ਗੱਲ ਖਤਮ ਹੋ ਗਈ ਸਭ ਕੁਛ ਠੀਕ ਵੀ ਹੋ ਗਿਆ ਜੀ। ਸੋ ਕਮਾਲ ਹੈ ਜਨਾਬ, ਤੁਸੀਂ ਗੱਲ ਵੀ ਨਹੀਂ ਸੁਣੋਗੇ, ਹੁਣ ਗੱਲ ਲੋਕਾਂ 'ਚ ਵੀ ਨਾ ਚੱਲ ਜਾਵੇ, ਇਹ ਵੀ ਡਰ ਲੱਗਦਾ, ਫਿਰ ਕੀਤੀ ਕਿਉਂ ਸੀ ਕਾਰਵਾਈ? ਜੇ ਇੰਨੇ ਡਰ ਲੱਗਦਾ ਤੇ ਗੱਲ ਹੁਣ ਤੇ ਫਿਰ। ਉਹ ਤੋਂ ਬਾਅਦ ਪ੍ਰਗਟ ਸਿੰਘ ਹੋਰਾਂ ਨੇ ਇੱਕ ਸਵਾਲ ਕੀਤਾ, ਕਹਿੰਦੇ ਜੀ ਸਪੀਕਰ ਸਾਹਿਬ ਕਿਸੇ ਸਮੇਂ ਤੁਸੀਂ ਕਿਸਾਨਾਂ ਦੇ ਹੱਕਾਂ 'ਚ ਬੋਲਦੇ ਸੀ, ਅੱਖਾਂ ਨਾਲ ਹੰਝੂ ਵੀ ਪੂਜਿਆ, ਇਸੇ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੇ ਕਿਸਾਨਾਂ ਦੀ ਗੱਲ ਕਰਦੇ ਹੋ ਕਿਸੇ ਸਮੇਂ ਆਪਣੇ ਰੁਮਾਲ ਕੱਢੇ ਕੇ ਅੱਖਾਂ ਵੀ ਪੂੰਝੀਆਂ ਸੀਗੀਆਂ, ਕਹਿੰਦੇ ਜੀ ਹੁਣ ਤੁਸੀਂ ਕਹਿ ਰਹੇ ਹੋ ਵੀ ਕਿ ਇਹ ਕਿਸਾਨੀ ਧਰਨਿਆਂ ਕਰਕੇ ਤਾਂ ਪੰਜਾਬ 'ਚ ਨਸ਼ਾ ਵੱਧ ਗਿਆ, ਤੇ ਸਪੀਕਰ ਸਾਹਿਬ ਜੀ ਗੁੱਸਾ ਕਰ ਗਏ ਇਸ ਗੱਲ, ਉਹਨਾਂ ਨੇ ਇਹ ਲਾਈਨ ਵੀ ਘਟਾ ਤੀ, ਕਿ ਇਹ ਦਰਜ ਨਾ ਹੋਵੇ ਰਿਕਾਰਡ 'ਚ, ਅਤੇ ਉਹ ਮਤਲਬ ਕਿ ਪ੍ਰਗਟ ਸਿੰਘ ਉਹਨਾਂ ਨੂੰ ਕਹਿੰਦੇ ਵੀ ਮੈਂ ਤਾਂ ਤੈਨੂੰ ਸਿਆਣਾ ਸਮਝਦਾ ਸੀਗਾ, ਤੂੰ ਮੇਰਾ ਭੁਲੇਖਾ ਦੂਰ ਕਰਤਾ, ਮੈਨੂੰ ਤਾਂ ਅੱਜ ਪਤਾ ਲੱਗਿਆ, ਮੈਂ ਤਾਂ ਤੇਰੇ ਬਾਰੇ ਭੁਲੇਖੇ 'ਚ ਸੀਗਾ, ਜੇ ਉਹ ਜੋ ਗਰਮ ਹੋਏ ਪੂਰੇ ਗਰਮ। ਮਤਲਬ ਚੰਗਾ ਹੁੰਦਾ ਸਪੀਕਰ ਸਾਹਿਬ ਸਪਸ਼ਟ ਸਵਾਲ ਕਰਦੇ ਕਿ ਪ੍ਰਗਟ ਸਿੰਘ ਜੀ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕੋਈ ਤੱਥ ਸਬੂਤ ਹੈ, ਕੋਈ ਵੀਡੀਓ ਦਿਖਾਓ। ਅਤੇ ਫਿਰ ਮੈਂ ਲੱਭਣ ਦੀ ਕੋਸ਼ਿਸ਼ਾਂ ਕੀਤੀਆਂ ਕਿ ਕੁਛ ਹੈ ਅਜਿਹਾ।
ਜੀ
ਮੈਂ ਇੱਕ ਵੀਡੀਓ ਸੁਣ ਰਿਹਾ ਸੀਗਾ, ਤਾਜ਼ੀ ਤਾਜ਼ੀ ਵੀਡੀਓ, ਆ ਕਾਰਵਾਈ ਤੋਂ ਬਾਅਦ ਹੀ ਹੋਇਆ। ਸਪੀਕਰ ਸਾਹਿਬ ਕਹਿ ਰਹੇ ਨੇ ਕਿ ਇਹਨਾਂ ਧਰਨਿਆਂ ਕਰਕੇ ਦੁਕਾਨਦਾਰ ਵਰਗ, ਵਪਾਰੀ ਵਰਗ ਨੁਕਸਾਨਿਆ ਗਿਆ, ਅਤੇ ਉਹਦੇ ਕਰਕੇ ਰੁਜ਼ਗਾਰ ਰੁਕ ਗਿਆ, ਪੰਜਾਬ ਦਾ ਵਿਕਾਸ ਰੁਕ ਗਿਆ, ਅਤੇ ਜਦੋਂ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਦਾ ਫਿਰ ਉਹ ਨਸ਼ਿਆਂ ਵੱਲ ਜਾਂਦੇ ਨੇ। ਅਤੇ ਇਹਦਾ ਮਤਲਬ ਇਸ ਧਰਨੇ ਦੇ ਕਨੈਕਸ਼ਨ ਨੂੰ ਕਿਤੇ ਨਾ ਕਿਤੇ ਨਸ਼ੇ ਨਾਲ ਜੋੜਤਾ ਰਹੇ ਨੇ
ਜੀ।
ਸੋ ਇਸ ਹਵਾਲੇ ਨਾਲ ਪ੍ਰਗਟ ਸਿੰਘ ਨੇ ਗੱਲ ਕੀਤੀ ਜਾਂ ਉਹਨਾਂ ਨੇ ਸਿੱਧੀ ਗੱਲ ਕੀਤੀ, ਹੋ ਸਕਦਾ ਉਹਨਾਂ ਨੇ ਕੋਈ ਹੋਰ ਵੀਡੀਓ ਸੁਣੀ ਹੋਵੇ। ਸੋ ਜਾਂ ਤਾਂ ਤੁਸੀਂ ਗੱਲ ਕਰਨ ਲੱਗੇ ਆਪਣੇ ਅੰਦਰ ਸਾਰਾ ਰਿਕਾਰਡ ਲੈ ਕੇ ਜਾਓ, ਤੁਸੀਂ ਜਦੇ ਜਵਾਬ ਦੇ ਸਕੋ, ਜਾਂ ਫਿਰ ਅਜਿਹੀ ਗੱਲ ਕਰੋ ਨਾ। ਪਰ ਸਪੀਕਰ ਸਾਹਿਬ ਜਿਸ ਕੁਰਸੀ 'ਤੇ ਬੈਠੇ ਨੇ ਸਭ ਤੋਂ ਉੱਚੀ ਕੁਰਸੀ ਹੈ ਅੰਦਰ
ਜੀ,
ਅਤੇ ਉਹਨਾਂ ਨੇ ਦੂਜਿਆਂ ਦੇ ਗੁੱਸੇ ਗਿਲੇ ਠੰਡੇ ਕਰਨੇ ਨੇ। ਜੇ ਸਹਿਣ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ, ਜਿਹੜੇ ਅਸਲ 'ਚ ਨਰਮ ਦਿਨ ਮੰਨੇ ਜਾਂਦੇ ਨੇ ਸਪੀਕਰ ਹੋਰੀ, ਕਿ ਬੜੇ ਕੁਲਤਾਰ ਸਿੰਘ ਸੰਧੂ ਹੋਰੀ ਬੜੇ ਠਹਿਰਾਵ ਨਾਲ ਗੱਲ ਕਰਦੇ ਨੇ, ਸੋ ਇੰਨੀ ਛੇਤੀ ਮਤਲਬ ਕਿ, ਸੋ ਅੱਜ ਕਾਫੀ ਤਲਕੀ ਨਜ਼ਰ ਆਈ ਜੀ। ਸੱਤਾ ਧਿਰ ਤੇ ਵਿਰੋਧੀ ਧਿਰ ਤਾਂ ਰਹਿੰਦੀ ਹੋਇਆ, ਪਰ ਜਿੱਦਾਂ ਹੀ ਪ੍ਰਗਟ ਸਿੰਘ ਨੇ ਗੱਲ ਕੀਤੀ, ਉਹ ਤੋਂ ਬਾਅਦ ਕੈਮਰੇ ਨੇ ਉਹਨੂੰ ਦਿਖਾਇਆ ਨਹੀਂ ਮੁੜ ਕੇ
ਜੀ।
ਕੈਮਰਾ ਫਿਰ ਸਪੀਕਰ ਸਾਹਿਬ 'ਤੇ ਜਾਂ ਸੱਤਾਧਾਰੀ ਧਿਰ 'ਤੇ ਘੁੰਮਦਾ ਰਿਹਾ। ਸੋ ਇਸ ਲਈ ਪੰਜਾਬ ਵਿਧਾਨ ਸਭਾ ਦਾ ਅੱਜ ਤਾਂ ਪਹਿਲਾ ਦਿਨ ਆ ਜਨਾਬ, ਅੱਜ ਤਾਂ ਸ਼ੁਰੂ ਹੋਇਆ, ਅਜੇ 3-4 ਦਿਨ ਚੱਲਣਾ, ਸੋਮਵਾਰ ਤੋਂ ਦੇਖਿਓ ਰੰਗ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸੋਮਵਾਰ ਫਿਰ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।